ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਭ ਜਗ ਜਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ, ਜਿਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ। ਕਿਨ ਕਹੀਐ ਕਿਉ ਦੇਖੀਐ ਭਾਈ, ਕਰਤਾ ਏਕ ਅਕਥ। ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤਥ। ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ। ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ ਰਹਾਉ। ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅਤੇ ਇਸ ਦੇ ਨਾਲ ਹੀ ਸਤਿਗੁਰੂ ਦੀ ਮਹਾਨ ਪਵਿੱਤਰ ਨਿਰਮਲ 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 ਤੇਰੀ ਬਾਣੀ, ਇਸ ਮਹਾਨ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਚਾਰ ਵੀ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਬਚਨ ਹਨ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਬਾਣੀ ਦੀ ਵਿਚਾਰ ਹਰ ਕੋਈ ਨਹੀਂ ਕਰ ਸਕਦਾ, ਕਿਉਂ ਸਤਿਗੁਰੂ ਆਖਦੇ ਨੇ ਬਾਣੀ ਬਿਰਲੋ ਵਿਚਾਰ ਸੀ। ਬਾਣੀ ਦੀ ਵਿਚਾਰ ਕੋਈ ਵਿਰਲਾ ਹੀ ਗੁਰਸਿੱਖ ਮਾਈ ਭਾਈ ਕਰ ਸਕਦਾ ਹੈ। ਉਹਦੇ ਲਈ ਇੱਕ ਸ਼ਰਤ ਹੈ, ਉਹ ਗੁਰਮੁਖ ਬਣ ਜਾਵੇ। ਗੁਰਮੁਖ ਬਣ ਕੇ ਹੀ ਗੁਰਬਾਣੀ ਦੀ ਵਿਚਾਰ ਹੋਣੀ ਚਾਹੀਦੀ ਹੈ, ਕਿਉਂ ਸਤਿਗੁਰੂ ਦੀ ਬਾਣੀ ਕੋਈ ਵਿਦਿਆ ਦਾ ਵਿਚਾਰ ਦਾ ਵਿਸ਼ਾ ਨਹੀਂ ਹੈ, ਬਲਕਿ ਸਤਿਗੁਰੂ ਦੀ ਬਾਣੀ ਇੱਕ ਜੀਵਨ ਜਾਚ ਹੈ। ਜੀਵਨ ਜਾਚ ਨੂੰ ਕਮਾਇਆ ਜਾਂਦਾ ਹੈ, ਹੰਡਾਇਆ ਜਾਂਦਾ ਹੈ, ਵਰਤਿਆ ਜਾਂਦਾ ਹੈ, ਅਮਲ ਵਿੱਚ ਲਿਆਂਦਾ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਅਮਲ ਹੋਣਾ ਜ਼ਰੂਰੀ ਹੈ। ਅਮਲ ਗੁਰਮੁਖ ਬੰਦਾ ਹੀ ਕਰ ਸਕਦਾ, ਇਸੇ ਲਈ ਬਾਣੀ ਦੀ ਵਿਚਾਰ ਕਰਨ ਦੇ ਲਈ ਗੁਰਮੁਖ ਬਣਨਾ ਅਤਿ ਜ਼ਰੂਰੀ ਹੈ। ਗੁਰਮੁਖ ਦੀ ਅਵਸਥਾ ਹੈ ਗੁਰੂ ਦੇ ਸਨਮੁਖ ਹੋਣਾ, ਗੁਰੂ ਦੇ ਅਨੁਸਾਰੀ ਹੋਣਾ, ਗੁਰੂ ਦੀ ਆਗਿਆ ਮੰਨਣੀ, ਗੁਰੂ ਅੱਗੇ ਤਾਨ ਮਨ ਤਨ ਭੇਟ ਕਰਨਾ, ਇਹ ਗੁਰਮੁਖ ਦੀ ਅਵਸਥਾ ਵਿੱਚ ਸਭ ਕੁਝ ਆਉਂਦਾ ਹੈ। ਹਜ਼ੂਰ ਫਰਮਾਉਂਦੇ ਨੇ ਇਹ ਬਾਣੀ ਮਹਾਂਪੁਰਖ ਅਕਾਲ ਪੁਰਖ ਦੀ ਬਾਣੀ ਹੈ। ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਨਾਲ ਜੁੜਦਾ ਹੈ, ਨਿਜ ਘਰ ਵਾਸਾ ਹੋਏ, ਉਹਦਾ ਆਪਣੇ ਅਸਲੀ ਘਰ ਸੱਚਖੰਡ ਵਿੱਚ ਵਾਸਾ ਵੀ ਹੋ ਜਾਂਦਾ, ਕਿਉਂਕਿ ਬਾਣੀ ਉਸੇ ਸੱਚਖੰਡ ਤੋਂ ਆਈ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜਦੋਂ ਇਸ ਬਾਣੀ ਨਾਲ ਕੋਈ ਜੁੜਦਾ ਹੈ, ਇਹ ਬਾਣੀ ਉਸਨੂੰ ਤੁਰ ਸੱਚਖੰਡ ਦੇ ਵਿੱਚ ਹੀ ਪਹੁੰਚਾ ਦਿੰਦੀ ਹੈ। ਜਿਵੇਂ ਸੂਰਜ ਦੀ ਇੱਕ ਕਿਰਨ ਸੂਰਜ ਦੇ ਨਾਲ ਮਿਲਾਪ ਕਰਵਾਉਣ ਲਈ ਸਮਰੱਥ ਹੈ, ਜਲ ਦੀ ਇੱਕ ਧਾਰਾ ਜਲ ਦੇ ਮੂਲ ਸਰੋਤ ਨਾਲ ਮਿਲਾਉਣ ਲਈ ਸਮਰੱਥ ਹੈ। ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਇਹ ਤੁਰਦਰਗਾਹੀ ਬਾਣੀ ਹੈ। ਇਹ ਉਸ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਪਹੁੰਚਾਉਣ ਲਈ ਸਮਰੱਥ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸੋਠ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅੱਗੇ ਜੋ ਪਵਿੱਤਰ ਅਸ਼ਟਪਦੀਆਂ ਸ਼ਬਦ ਆ ਰਹੇ ਹਨ, ਇਹਨਾਂ ਨੂੰ ਪਹਿਲੇ ਕਾਰ ਸੁਰ ਤਾਲ ਦੇ ਵਿੱਚ ਗਾਵਿਆ ਹੈ। ਸੋਠ ਮਹੱਲਾ ਪੰਜਵਾਂ, ਕਰ ਪਹਿਲਾ ਅਸ਼ਟਪਦੀਆਂ। ਸੋਠ ਰਾਗ ਦਾ ਨਾਮ ਹੈ। ਪੰਜਵੀਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਇਹ ਬਾਣੀ ਹੈ। ਪਹਿਲੇ ਕਾਰ ਸੁਰ ਤਾਲ ਵਿੱਚ ਇਸ ਨੂੰ ਗਾਵਿਆ। ਅਸ਼ਟਪਦੀਆਂ ਅੱਠ ਪੌੜੀਆਂ ਵਾਲੀ ਰਚਨਾ ਦਾ ਨਾਮ ਹੈ। ਅਸ਼ਟਪਦੀਆਂ ਕਾਵਿ ਰਚਨਾ ਵਿੱਚ ਛੰਦ ਦਾ ਵੀ ਨਾਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾ ਚਰਨ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ ਅਤੇ ਨਾਲ ਹੀ ਉਹਦਾ ਫਲ ਵੀ ਦੱਸਦੇ ਹਨ। ਮੇਰੇ ਮਨ ਜਪੀਐ ਹਰ ਭਗਵੰਤਾ। ਐ ਮੇਰੇ ਮਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ। ਜਪ ਮਨ ਸਤਨਾਮ ਸਦਾ ਸਤਨਾਮ, ਨਾਮ ਦਾਨ ਦੇ ਜਨ ਆਪਣੇ। ਨਾਮ ਦਾ ਦਾਨ ਵਾਹਿਗੁਰੂ ਆਪਣੇ ਦਾਸਾਂ ਨੂੰ ਹੀ ਦਿੰਦਾ ਹੈ। ਨਾਮ ਇੱਕ ਐਸੀ ਚੀਜ਼ ਹੈ ਦੁੱਖ ਦਰਦ ਕਾ ਹੰਤਾ, ਜਿਹੜਾ ਸਾਰੇ ਦੁੱਖਾਂ ਦਰਦਾਂ ਨੂੰ ਨਾਸ ਕਰ ਦਿੰਦਾ। ਇਸੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਨਾਮ ਜਪਣਾ ਚਾਹੀਦਾ ਹੈ। ਇਹ ਵੀ ਸਤਿਗੁਰੂ ਦੇ ਬਚਨ ਨੇ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ। ਜੇ ਰਸਨਾ ਤੋਂ ਨਾਮ ਨਹੀਂ ਜਪਿਆ ਜਾਂਦਾ ਤਾਂ ਇਸ ਨੂੰ ਤਿਲ ਤਿਲ ਕਰਕੇ ਕੱਟਿਆ ਜਾਵੇਗਾ। ਇਸ ਲਈ ਨਾਮ ਜਪ ਕੇ ਹੀ ਸਾਡੀ ਰਸਨਾ ਦੀ ਸਫਲਤਾ ਹੁੰਦੀ ਹੈ। ਸਾਡੀ ਰਸਨਾ ਦੇ ਦੋ ਮੁੱਖ ਕੰਮ ਨੇ, ਜਪੀਐ ਨਾਮ ਜਪੀਐ ਅੰਨ। ਅਸੀਂ ਰਸਨਾ ਦੇ ਨਾਲ ਨਾਮ ਵੀ ਜਪਦੇ ਹਾਂ ਤੇ ਰਸਨਾ ਦੇ ਨਾਲ ਭੋਜਨ ਵੀ ਛਕਦੇ ਹਾਂ। ਦੋ ਕੰਮ ਰਸਨਾ ਕਰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਅਸੀਂ ਅੰਨ ਤਾਂ ਛਕਦੇ ਹਾਂ ਪਰ ਨਾਮ ਨਹੀਂ ਜਪਦੇ। ਇੱਕ ਕੰਮ ਕਰਦੇ ਹਾਂ, ਇੱਕ ਕੰਮ ਨਹੀਂ ਕਰਦੇ। ਪਰ ਸਤਿਗੁਰੂ ਕਹਿੰਦੇ ਨੇ, ਜਿੱਥੇ ਅਸੀਂ ਰਸਨਾ ਦੇ ਨਾਲ ਪਦਾਰਥਾਂ ਦੇ ਰਸ ਮਾਣਦੇ ਹਾਂ ਉੱਥੇ ਨਾਮ ਦਾ ਰਸ ਵੀ ਮਾਣਨਾ ਚਾਹੀਦਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰ ਰਸ ਪੱਲੇ ਨਾ ਪਏ। ਮੇਰੇ ਮਨ ਜਪੀਐ ਹਰ ਭਗਵੰਤਾ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਭ ਜਗ ਜਨੈ ਉਪਾਇਆ ਭਾਈ, ਕਰਨ ਕਾਰਨ ਸਮਰੱਥ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ, ਇਹ ਸਾਰਾ ਸੰਸਾਰ ਹੀ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੇ ਸਾਧਾਰਨ ਤੇ ਅਸਾਧਾਰਨ ਕਾਰਨਾਂ ਨੂੰ ਪੈਦਾ ਕਰਨ ਲਈ ਸਮਰੱਥ ਹੈ। ਕਿਉਂਕਿ ਕਾਰਨ ਦੋ ਪ੍ਰਕਾਰ ਦੇ ਮੰਨੇ ਹਨ, ਇੱਕ ਉਪਾਦਾਨ ਕਾਰਨ, ਦੂਸਰਾ ਨਿਮਿਤ ਕਾਰਨ ਹੁੰਦਾ। ਅਤੇ ਕਾਰਨ ਜਿਹੜੇ ਨਿਮਿਤ ਕਾਰਨ ਤੇ ਉਪਾਦਾਨ ਕਰਨ ਦੇ ਵਿੱਚ ਹੋਰ ਸਾਧਨ ਨੇ, ਅਸਾਧਾਰਨ ਕਾਰਨ ਕਰਨਮ, ਉਹਨਾਂ ਨੂੰ ਕਰਨ ਕਿਹਾ ਜਾਂਦਾ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਕਾਰਨਾਂ ਨੂੰ ਤੇ ਜਿਹੜੇ ਅਸਾਧਾਰਨ ਕਾਰਨ ਨੇ ਉਹਨਾਂ ਨੂੰ ਪੈਦਾ ਕਰਨ ਲਈ ਸਮਰੱਥ ਹੈ।
ਜੀਓ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਜੀਵ ਨੂੰ ਤੇ ਸਾਡੇ ਸਰੀਰ ਨੂੰ ਵੀ ਸਾਜਿਆ ਹੈ, ਜੀਵਾਤਮਾ ਨੂੰ ਵੀ ਉਸੇ ਨੇ ਬਣਾਇਆ ਤੇ ਸਾਡੇ ਸਰੀਰ ਨੂੰ ਵੀ ਉਸੇ ਨੇ ਪੈਦਾ ਕੀਤਾ, ਦੇ ਕਰ ਆਪਣੀ ਵੱਥ, ਤੇ ਨਾਲ ਵਾਹਿਗੁਰੂ ਨੇ ਆਪਣੇ ਵੱਲੋਂ ਇੱਕ ਵਿਸ਼ੇਸ਼ ਵਸਤੂ ਵੀ ਸਾਨੂੰ ਬਖਸ਼ਿਸ਼ ਕੀਤੀ ਹੈ, ਉਹ ਕੀ ਹੈ? ਚੇਤਨ ਸੱਤਾ। ਉਹ ਕੀ ਹੈ? ਵਾਹਿਗੁਰੂ ਦੀ ਜੋਤ। ਇਹ ਸਰੀਰਾ ਮੇਰਿਆ, ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜਗਮਹ ਆਇਆ। ਇਹ ਵਾਹਿਗੁਰੂ ਦੀ ਆਪਣੀ ਵਸਤੂ ਹੈ, ਜੋ ਉਸਨੇ ਸਾਡੇ ਸਰੀਰ ਵਿੱਚ ਆਪਣੀ ਜੋਤ ਟਿਕਾਈ ਹੋਈ ਹੈ।
ਕਿਨ ਕਹੀਐ ਕਿਉਂ ਦੇਖੀਐ ਭਾਈ, ਕਰਤਾ ਏਕ ਅਕਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ, ਉਹ ਕਰਤਾ ਪੁਰਖ ਵਾਹਿਗੁਰੂ ਏਕ ਇੱਕ ਅਦਵੈਤ ਸਰੂਪ ਹੈ ਤੇ ਅਕਥ ਕਥਨ ਤੋਂ ਵੀ ਰਹਿਤ ਹੈ। ਕਿਨ ਕਹੀਐ, ਉਹਨੂੰ ਕਿਵੇਂ ਆਖਿਆ ਜਾਵੇ, ਕਿਹੜੇ ਸ਼ਬਦਾਂ ਰਾਹੀਂ ਉਸਦਾ ਵਰਣਨ ਕੀਤਾ ਜਾਵੇ? ਕਿਉਂ ਦੇਖੀਐ ਭਾਈ, ਤੇ ਨਾਲ ਹੇ ਭਾਈ, ਉਹਨੂੰ ਵੇਖਿਆ ਕਿਵੇਂ ਜਾਵੇ? ਇੱਕ ਬਹੁਤ ਗੂੜ ਪ੍ਰਸ਼ਨ ਹੈ ਵੀ ਉਸ ਵਾਹਿਗੁਰੂ ਨੂੰ ਕਿਵੇਂ ਬਿਆਨ ਕੀਤਾ ਜਾਵੇ ਤੇ ਕਿਵੇਂ ਉਸ ਨੂੰ ਦੇਖਿਆ ਜਾਵੇ। ਇਹ ਗੱਲ ਬਹੁਤ ਹੀ ਔਖੀ ਹੈ।
ਗੁਰੂ ਗੋਬਿੰਦ ਸਲਾਹੀ ਹੈ ਭਾਈ, ਜਿਸ ਤੇ ਜਾਪੈ ਤਥ।
ਪਰ ਹਜ਼ੂਰ ਨਾਲ ਹੀ ਸਮਾਂ ਦਾਨ ਕਰਦੇ ਹਨ, ਹੇ ਭਾਈ, ਗੁਰੂ ਤੇ ਪਰਮੇਸ਼ਰ ਨੂੰ ਸਲਾਉਣਾ ਚਾਹੀਦਾ, ਅਥਵਾ ਗੁਰੂ ਨੂੰ ਪਰਮੇਸ਼ਰ ਰੂਪ ਜਾਣ ਕੇ ਸਿਫਤ ਸਲਾਹ ਕਰਨੀ ਚਾਹੀਦੀ ਹੈ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੈ। ਗੁਰੂ ਨੂੰ ਗੋਬਿੰਦ ਦਾ ਰੂਪ ਜਾਣ ਕੇ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜਿਸ ਤੇ ਜਾਪੈ ਤਥ, ਜਿਸ ਗੁਰੂ ਦੀ ਕਿਰਪਾ ਦੇ ਨਾਲ ਅਸਲੀ ਇਸ ਤਥ ਨੂੰ, ਸਿਧਾਂਤ ਨੂੰ, ਜੋ ਇਹਦੇ ਵਿੱਚ ਅਸਲੀ ਨਿਚੋੜ ਹੈ, ਤਾਤ ਪਰਜ ਹੈ, ਰਸ ਹੈ, ਰਹੱਸ ਹੈ, ਉਸ ਨੂੰ ਜਾਣਿਆ ਜਾਵੇ।
ਮੇਰੇ ਮਨ ਜਪਿਐ ਹਰ ਭਗਵੰਤਾ, ਨਾਮਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਆਖਦੇ ਹਨ ਕਿ ਐ ਮੇਰੇ ਮਨ, ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਚਾਹੀਦਾ। ਅਸਲੀ ਅਕਾਲ ਪੁਰਖ ਵਾਹਿਗੁਰੂ ਨਾਮ ਦਾ ਦਾਨ ਆਪਣੇ ਦਾਸਾਂ ਨੂੰ, ਆਪਣੇ ਭਗਤਾਂ ਨੂੰ ਹੀ ਦਿੰਦਾ ਹੈ। ਦੁੱਖ ਦਰਦ ਕਾ ਹੰਤਾ, ਕਿਉਂਕਿ ਵਾਹਿਗੁਰੂ ਦਾ ਨਾਮ ਸਾਰੇ ਦੁੱਖਾਂ ਦਰਦਾਂ ਨੂੰ ਨਾਸ਼ ਕਰਨ ਵਾਲਾ ਹੈ। ਜਿਵੇਂ ਕੋਈ ਖਾਸ ਚੀਜ਼ ਪਿਤਾ ਆਪਣੇ ਪੁੱਤਰ ਨੂੰ ਹੀ ਦਿੰਦਾ ਹੈ, ਇਸੇ ਤਰ੍ਹਾਂ ਇਹ ਨਾਮ ਦੀ ਦਾਤ ਵਾਹਿਗੁਰੂ ਦੀ ਵਿਸ਼ੇਸ਼ ਦਾਤ ਹੈ, ਇਹ ਆਪਣੇ ਭਗਤਾਂ ਨੂੰ ਹੀ ਦਿੰਦਾ, ਹੋਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਨਹੀਂ ਦਿੰਦਾ, ਕਿਉਂਕਿ ਭਗਤ ਉਸ ਦੇ ਪੁੱਤਰ ਨੇ। ਇਹ ਨਾਮ ਇੱਕ ਐਸੀ ਅਮੋਲਕ ਵਸੂ ਹੈ ਜੋ ਸਾਰੇ ਦੁੱਖਾਂ ਦਰਦਾਂ ਨੂੰ ਨਾਸ਼ ਕਰਦੀ ਹੈ।
ਜਾ ਕੇ ਘਰ ਸਭ ਕਿਛ ਹੈ ਭਾਈ, ਨਉ ਨਿਤ ਭਰੇ ਭੰਡਾਰ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਹੇ ਭਾਈ, ਜਿਸ ਵਾਹਿਗੁਰੂ ਦੇ ਘਰ ਦੇ ਵਿੱਚ ਸਭ ਕੁਛ ਹੈ, ਸਭ ਕੁਛ ਘਰ ਮੈਂ, ਬਾਹਰ ਨਾਹੀ, ਬਾਹਰ ਟੋਲੈ ਸੋ ਪਰਮ ਭੁਲਾਹੀ, ਨਉ ਨਿਤ ਭਰੇ ਭੰਡਾਰ। ਤੇ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਨੌ ਨਿਧੀਆਂ ਦੇ ਭੰਡਾਰੇ ਭਰੇ ਹੋਏ ਨੇ, ਸਭ ਨਿਧਾਨ, ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਉਸ ਵਾਹਿਗੁਰੂ ਦੇ ਘਰ ਦੇ ਵਿੱਚ ਨੌ ਨਿਧੀਆਂ ਦੇਵੀ ਤੇ ਨਵਨਿਧ ਨਵ ਦਾ ਭਗਤੀ ਦੇਵੀ ਤੇ ਨੌ ਨਿਧੀ ਨਾਮ ਨੂੰ ਵੀ ਲਿਖਿਆ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ। ਉਸ ਨਾਮ ਦੇ ਨਵ ਨਿਧੀਆਂ ਦੇ ਭੰਡਾਰੇ ਭਰੇ ਹੋਏ ਹਨ।
ਇਸਕੀ ਕੀਮਤ ਨਾ ਪਵੈ ਭਾਈ, ਉੱਚਾ ਅਗਮ ਅਪਾਰ।
ਹੇ ਭਾਈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਮਤ ਕਿਸੇ ਤਰ੍ਹਾਂ ਵੀ ਨਹੀਂ ਪੈ ਸਕਦੀ। ਕੋਈ ਇਹ ਨਹੀਂ ਦੱਸ ਸਕਦਾ ਤੁਸੀਂ ਇੰਨਾ ਕੁ ਪੁੰਨ ਦਾਨ ਕਰ ਲਵੋ ਜਾਂ ਇੰਨਾ ਕੁ ਪੂਜਾ ਪਾਠ ਕਰ ਲਵੋ, ਤੁਹਾਨੂੰ ਪਰਮੇਸ਼ਰ ਮਿਲ ਜਾਵੇਗਾ। ਉਸ ਵਾਹਿਗੁਰੂ ਦੀ ਕੀਮਤ ਨਹੀਂ ਪੈ ਸਕਦੀ, ਕਿਉਂ? ਉਹ ਵਾਹਿਗੁਰੂ ਪਰਮੇਸ਼ਰ ਬਹੁਤ ਉੱਚਾ ਹੈ, ਸਾਡੇ ਮਨ ਦੀ ਗਮਤਾ ਤੋਂ ਪਰੇ ਤੇ ਅਪਾਰ, ਪਾਰਾਵਾਰ ਤੋਂ ਵੀ ਰਹਿਤ ਹੈ।
ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ।
ਹੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਜਿਤਨੇ ਵੀ ਛੋਟੇ ਵੱਡੇ ਉੱਚੇ ਨੀਵੇਂ ਸੂਖਮ ਤੇ ਅਸੂਲ ਜੀਵ ਜੰਤ ਨੇ ਉਹਨਾਂ ਸਾਰਿਆਂ ਦੀ ਪਾਲਣਾ ਵੀ ਕਰਦਾ ਹੈ ਅਤੇ ਇਹਦੇ ਨਾਲ ਨਾਲ ਨਿਤ ਨਿਤ ਕਰਦਾ ਸਾਰ ਰੋਜ਼ ਰੋਜ਼ ਹਮੇਸ਼ਾ ਹਮੇਸ਼ਾ ਸਦਾ ਸਦਾ ਸਭ ਦੀ ਖਬਰਸਾਰ ਵੀ ਸੰਭਾਲ ਵੀ ਕਰਦਾ ਹੈ।
ਸਤਿਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾਵਣ ਹਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਭਾਈ ਸਤਿਗੁਰ ਪੂਰਾ ਭੇਟੀਐ ਭਾਈ ਪੂਰੇ ਸਤਿਗੁਰੂ ਨੂੰ ਮਿਲਣਾ ਚਾਹੀਦਾ। ਕਿਉਂ? ਸ਼ਬਦ ਮਿਲਾਵਣ ਹਾਰ ਸਤਿਗੁਰੂ ਸ਼ਬਦ ਦੁਆਰਾ ਵਾਹਿਗੁਰੂ ਦੇ ਨਾਲ ਮਿਲਾਉਣ ਵਾਲੇ ਨੇ ਇਸੇ ਲਈ ਸਾਨੂੰ ਪੂਰੇ ਸਤਿਗੁਰੂ ਦੇ ਨਾਲ ਮਿਲਣਾ ਚਾਹੀਦਾ ਹੈ।
ਸੱਚੇ ਚਰਨ ਸਰੇ ਵੀ ਹੈ ਭਾਈ ਭਰਮ ਬਹੁ ਹੋਵੇ ਨਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਹੇ ਭਾਈ ਸੱਚੇ ਸਤਿਗੁਰੂ ਦੇ ਤੇ ਸੱਚੇ ਅਕਾਲ ਪੁਰਖ ਦੇ ਚਰਨਾਂ ਦੀ ਸੇਵਾ ਵੀ ਕਰਨੀ ਚਾਹੀਦੀ ਹੈ। ਇਹਦਾ ਫਲ ਭਰਮ ਤੇ ਪੈ ਡਰ ਇਹ ਨਾਸ ਹੋ ਜਾਂਦਾ ਹੈ।
ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਭਾਈ ਸੰਤਾਂ ਦੀ ਸਭਾ ਸੰਗਤ ਵਿੱਚ ਮਿਲ ਕੇ ਆਪਣੇ ਮਨ ਨੂੰ ਵੀ ਮਾਂਜਣਾ ਚਾਹੀਦਾ। ਜਿੱਥੇ ਆਪਾਂ ਸੰਗਤ ਦੇ ਵਿੱਚ ਆ ਕੇ ਭਾਂਡੇ ਮਾਂਜਦੇ ਹਾਂ ਬਰਤਨ ਸਾਫ਼ ਕਰਦੇ ਹਾਂ ਤਾਂ ਸਤਿਗੁਰੂ ਕਹਿੰਦੇ ਨਾਲ ਮਨ ਵੀ ਮਾਂਜਿਆ ਕਰੋ। ਮਿਲ ਸੰਤ ਸਭਾ ਮਨ ਮਾਂਜ ਗਿਆ ਭਾਈ। ਮਨ ਕਿਵੇਂ ਮਾਂਜਿਆ ਜਾਂਦਾ ਹੈ? ਜਦੋਂ ਅਸੀਂ ਨਿਰਮਾਣ ਤੇ ਨਿਸਕਾਮ ਹੋ ਕੇ ਸਤਿਗੁਰੂ ਦੀ ਸੇਵਾ ਕਰਦੇ ਹਾਂ ਇਹਦੇ ਨਾਲ ਮਨ ਵੀ ਮਾਂਜਿਆ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਹਨ ਸੰਤਾਂ ਦੀ ਸਭਾ ਸੰਗਤ ਵਿੱਚ ਜਾ ਕੇ ਆਪਣੇ ਮਨ ਨੂੰ ਵੀ ਮਾਂਜਣਾ ਚਾਹੀਦਾ ਹੈ। ਹਰ ਕੈ ਨਾਮ ਨਿਵਾਸ ਫਿਰ ਵਾਹਿਗੁਰੂ ਦੇ ਨਾਮ ਦੇ ਵਿੱਚ ਵਾਸਾ ਹੋਵੇਗਾ।
ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਭਾਈ ਫਿਰ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਉਹ ਮਿਟ ਜਾਵੇਗਾ। ਜਦੋਂ ਨਾਮ ਦੇ ਵਿੱਚ ਵਾਸਾ ਹੋ ਗਿਆ ਉਹ ਮਾਇਆ ਦਾ ਅਗਿਆਨ ਦਾ ਅਵਿਦਿਆ ਦਾ ਹਨੇਰਾ ਮਿਟ ਜਾਵੇਗਾ। ਕਮਲ ਹੋਵੇ ਪ੍ਰਗਾਸ਼ ਤੁਹਾਡਾ ਹਿਰਦਾ ਰੂਪੀ ਕਮਲ ਵੀ ਪ੍ਰਕਾਸ਼ਮਾਨ ਹੋ ਜਾਵੇਗਾ। ਉਹਦੇ ਵਿੱਚ ਵੀ ਗਿਆਨ ਦਾ ਚਾਨਣ ਭਗਤੀ ਦੀ ਮਹਿਕ ਤੇ ਪ੍ਰੇਮ ਦਾ ਮਕਰੰਦ ਰਸ ਪੈਦਾ ਹੋ ਜਾਵੇਗਾ।
ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਰੇ ਫਲ ਸਤਿਗੁਰੂ ਦੇ ਪਾਸ ਨੇ। ਜਿਤੜੇ ਫਲ ਮਨ ਬੰਛੀਐ ਤਿਤੜੇ ਸਤਿਗੁਰ ਪਾਸ। ਪਰ ਜਦੋਂ ਅਸੀਂ ਸਤਿਗੁਰੂ ਮਹਾਰਾਜ ਦੀ ਸੇਵਾ ਕਰਦੇ ਹਾਂ ਹੇ ਭਾਈ ਗੁਰਬਚਨੀ ਸੁਖ ਉਪਜਾ ਭਾਈ ਗੁਰੂ ਦੇ ਬਚਨਾਂ ਨੂੰ ਸੁਣ ਕੇ ਤੇ ਮੰਨ ਕੇ ਤੇ ਕਮਾ ਕੇ ਫਿਰ ਅਸਲੀ ਆਤਮਕ ਸੁਖ ਪੈਦਾ ਹੁੰਦਾ। ਠੀਕ ਹੈ ਤੇ ਸਾਰੇ ਫਲ ਹੀ ਸਤਿਗੁਰੂ ਦੇ ਕੋਲ, ਪਰ ਜੇ ਆਤਮਕ ਸੁਖ ਪ੍ਰਾਪਤ ਕਰਨਾ ਹੈ ਫਿਰ ਗੁਰੂ ਦੇ ਬਚਨਾਂ ਨੂੰ ਕਮਾਉਣਾ ਪਵੇਗਾ।
ਮੇਰਾ ਤੇਰਾ ਛੋੜਿਆ ਭਾਈ ਹੋਈਐ ਸਭ ਕੀ ਧੂਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦਿੰਦੇ ਹਨ ਹੇ ਭਾਈ ਐਵੇਂ ਝੂਠੀ ਮੇਰ ਤੇਰ ਨੂੰ ਛੱਡ ਦੇਣਾ ਚਾਹੀਦਾ ਹੈ। ਮੇਰੀ ਜਰ ਮੇਰੀ ਜਿਮੀ ਇਸ ਮਨੁੱਖ ਦੇ ਅੰਦਰ ਝੂਠੀ ਮੇਰ ਤੇਰ ਵੀ ਬਣੀ ਹੋਈ ਹੈ। ਇਹ ਜਿਹੜੀ ਝੂਠੀ ਮੇਰ ਤੇਰਾ ਇਹਨੂੰ ਛੱਡ ਦੇਣਾ ਚਾਹੀਦਾ। ਹੋਇਆ ਸਭ ਕੀ ਧੂਰ ਤੇ ਸਭ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ।
ਘਟ ਘਟ ਬ੍ਰਹਮ ਪਸਾਰਿਆ ਭਾਈ ਪੇਖੈ ਸੁਣੈ ਹਜੂਰ।
ਸਾਰਿਆਂ ਦੇ ਚਰਨਾਂ ਦੀ ਧੂੜ ਕਿਉਂ ਬਣਨਾ ਹੈ? ਹਜ਼ੂਰ ਕਹਿੰਦੇ ਘਟਾਂ ਘਟਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਫੈਲਿਆ ਹੋਇਆ। ਹੇ ਭਾਈ ਘਟਾਂ ਘਟਾਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਪਸਰਿਆ ਹੋਇਆ ਹੈ। ਪੇਖੈ ਸੁਣੈ ਹਜੂਰ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਸਾਡੇ ਹਰ ਕੰਮ ਨੂੰ ਵੇਖਦਾ ਹੈ ਤੇ ਸਾਡੀ ਹਰ ਗੱਲ ਨੂੰ ਸੁਣਦਾ ਵੀ ਹੈ ਹਜੂਰ, ਕਿਉਂਕਿ ਉਹ ਵਾਹਿਗੁਰੂ ਹਮੇਸ਼ਾ ਸਾਡੇ ਨੇੜੇ ਤੇ ਐਨ ਸਾਡੇ ਅੰਗ ਸੰਗ ਵਸ ਰਿਹਾ ਹੈ।
ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਚੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਜਿਸ ਦਿਨ ਉਹ ਅਕਾਲ ਪੁਰਖ ਵਾਹਿਗੁਰੂ ਜੀਵ ਨੂੰ ਭੁੱਲਦਾ ਹੈ, ਉਸ ਦਿਨ ਚੋਰ ਚੋਰ ਕੇ ਹੌਂਕੇ ਲੈ ਕੇ ਮਰ ਜਾਈਦਾ ਹੈ। ਇਹਦਾ ਮਤਲਬ ਇਹ ਹੈ, ਗੁਰਮੁਖ ਹਮੇਸ਼ਾ ਲਈ ਵਾਹਿਗੁਰੂ ਦੇ ਸਿਮਰਨ ਨੂੰ ਹੀ ਆਪਣਾ ਜੀਵਨ ਸਮਝਦੇ ਨੇ। ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਨੇ, ਮਰਨੰ ਬਿਸਰਣੰ ਗੋਬਿੰਦਾ ਹੈ, ਜੀਵਨੰ ਹਰ ਨਾਮ ਤੇ ਆਵਨ ਹੈ। ਗੁਰਮੁਖਾਂ ਦਾ ਜੀਵਨ ਵਾਹਿਗੁਰੂ ਦੀ ਸਿਮਰਨ ਹੈ, ਪ੍ਰਭੂ ਦੀ ਯਾਦ ਹੈ, ਤੇ ਵਾਹਿਗੁਰੂ ਦਾ ਭੁੱਲ ਜਾਣਾ ਹੀ ਉਹਨਾਂ ਦੀ ਮੌਤ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਦਿਨ ਉਹਨਾਂ ਮਹਾਂਪੁਰਖਾਂ ਨੂੰ ਅਕਾਲ ਪੁਰਖ ਵਾਹਿਗੁਰੂ ਭੁੱਲਦਾ ਹੈ, ਉਸ ਦਿਨ ਉਹ ਚੋਰ ਚੋਰ ਕੇ ਮਰਦੇ ਨੇ, ਉਹ ਆਪਣੀ ਆਤਮਕ ਮੌਤ ਸਮਝਦੇ ਹਨ।
ਕਰਨ ਕਰਾਵਨ ਸਮਰਥੋ ਭਾਈ ਸਰਵ ਕਲਾ ਭਰਪੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਆਪ ਕਰਨ ਵਾਸਤੇ ਤੇ ਦੂਜਿਆਂ ਤੋਂ ਕਰਾਉਣ ਵਾਸਤੇ ਵੀ ਸਮਰੱਥ ਹੈ। ਸਰਵ ਕਲਾ ਭਰਪੂਰ, ਉਹ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਕਲਾ ਸ਼ਕਤੀਆਂ ਦੇ ਨਾਲ ਐਂ ਲਵਾ ਲਾਭ ਭਰਪੂਰ ਹੋ ਰਿਹਾ ਹੈ।
ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ਼।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਇੱਕ ਪ੍ਰੇਮ ਤੇ ਇੱਕ ਨਾਮ ਰੂਪੀ ਪਦਾਰਥ, ਇਹ ਵਾਹਿਗੁਰੂ ਪਰਮੇਸ਼ਰ ਦੇ ਪਾਸ ਹੈ। ਪ੍ਰੇਮ ਤੇ ਨਾਮ ਰੂਪੀ ਪਦਾਰਥ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਸ ਹੈ ਤੇ ਜਿਸ ਨੂੰ ਬਖਸ਼ਿਸ਼ ਕਰ ਦੇਵੇ, ਹੇ ਭਾਈ, ਜਿਸ ਨੂੰ ਬਖਸ਼ਿਸ਼ ਕਰ ਦੇਵੇ ਮਾਇਆ ਮੋਹ ਬਿਨਾਸ਼, ਫਿਰ ਉਹਦਾ ਮਾਇਆ ਦਾ ਮੋਹ ਨਾਸ਼ ਹੋ ਜਾਂਦਾ ਹੈ।
ਜਿਸ ਭਾਵੇ ਤਾਂ ਮੇਲ ਲੈ ਭਾਈ ਹਿਰਦੈ ਨਾਮ ਨਿਵਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਮਾਇਆ ਦਾ ਮੋਹ ਨਾਸ਼ ਹੋ ਜਾਂਦਾ ਹੈ, ਹਿਰਦੇ ਨਾਮ ਨਿਵਾਸ, ਫਿਰ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ, ਤੇ ਜਿਸ ਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਜਾਵੇ ਤੇ ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾ ਜਾਂਦਾ ਹੈ। ਤਿਸ ਭਾਵੇ ਤਾਂ ਮੇਲ ਲੈ ਭਾਈ, ਹੇ ਭਾਈ, ਜੇ ਉਸ ਨੂੰ ਭਾ ਜਾਵੇ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਲ ਮੇਲ ਲੈਂਦਾ ਹੈ। ਮੇਲ ਦਾ ਕਦੋਂ ਹੈ? ਹਿਰਦੇ ਨਾਮ ਨਿਵਾਸ, ਜਦੋਂ ਹਿਰਦੇ ਵਿੱਚ ਨਾਮ ਦਾ ਨਿਵਾਸ ਹੋ ਜਾਂਦਾ ਹੈ, ਨਾਮ ਦਾ ਵਸੇਬਾ ਹੋ ਜਾਂਦਾ ਹੈ।
ਗੁਰਮੁਖ ਕਮਲ ਪ੍ਰਗਾਸੀਐ ਭਾਈ ਹਿਰਦੈ ਹੋਵੇ ਪ੍ਰਗਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਗੁਰੂ ਦੀ ਕਿਰਪਾ ਨਾਲ ਇਹ ਹਿਰਦਾ ਰੂਪੀ ਕਮਲ ਵੀ ਪ੍ਰਕਾਸ਼ਮਾਨ ਹੋ ਜਾਂਦਾ ਹੈ। ਕਿਉਂ ਹਿਰਦੈ ਹੋਵੇ ਪ੍ਰਗਾਸ? ਜਦੋਂ ਹਿਰਦੇ ਵਿੱਚ ਦੇਵੀ ਗਿਆਨ ਦਾ ਸੂਰਜ ਚੜ ਜਾਂਦਾ ਹੈ, ਉਹਦੇ ਨਾਲ ਹਿਰਦਾ ਰੂਪੀ ਕਮਲ ਵੀ ਖੇੜੇ ਦੇ ਵਿੱਚ ਵਿਕਸ ਉੱਠਦਾ ਹੈ।
ਪ੍ਰਗਟ ਪਿਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ਼।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰਤਾਪ, ਉਹਦਾ ਜਲਵਾ, ਉਹਦਾ ਪ੍ਰਕਾਸ਼, ਉਹਦਾ ਪ੍ਰਭਾਵ ਸਭ ਥਾਵਾਂ ਤੇ ਪ੍ਰਗਟ ਹੋ ਰਿਹਾ ਹੈ। ਚਤਰ ਦਿਸ਼ਾ ਕੀਨੋ ਬਲੇ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੂ ਦਾਸ ਕਾ ਦੁਖ ਬਿਦਾਰਿਓ। ਮੌਲਿਆ ਧਰਤ ਆਕਾਸ਼, ਉਹ ਧਰਤੀ ਤੇ ਅਸਮਾਨ ਦੇ ਵਿੱਚ ਵੀ ਵਾਹਿਗੁਰੂ ਦਾ ਪ੍ਰਤਾਪ, ਉਹਦਾ ਜਲਵਾ, ਉਹਦਾ ਨੂਰ ਤੇ ਜ਼ਹੂਰ, ਮੌਲਿਆ ਦਾ ਅਰਥ ਉਹ ਪ੍ਰਫੁੱਲਤ ਹੋ ਰਿਹਾ ਹੈ, ਸਾਰਿਆਂ ਦੇ ਵਿੱਚ ਮਿਲ ਰਿਹਾ ਹੈ, ਵਿਆਪਕ ਹੋ ਰਿਹਾ ਹੈ।
ਗੁਰਪੁਰੈ ਸੰਤੋਖਿਆ ਭਾਈ ਐਨਸ ਲਾਗਾ ਭਾਉ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਪੂਰੇ ਗੁਰੂ ਨੇ ਸਾਨੂੰ ਸੰਤੋਖ ਬਖਸ਼ਿਸ਼ ਕਰ ਦਿੱਤਾ ਹੈ। ਪੂਰੇ ਗੁਰੂ ਦੀ ਮਿਹਰ ਦੇ ਨਾਲ ਐਨਸ ਲਾਗਾ ਭਾਉ, ਹੁਣ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਡਾ ਪ੍ਰੇਮ ਲਾਗੇ, ਕਿਉਂਕਿ ਜਦੋਂ ਪੂਰੇ ਗੁਰੂ ਦੀ ਕਿਰਪਾ ਦੁਆਰਾ ਮਨ ਨੂੰ ਸੰਤੋਖ ਮਿਲ ਜਾਂਦਾ ਹੈ ਤੇ ਫੇਰ ਹੀ ਵਾਹਿਗੁਰੂ ਦੇ ਨਾਲ ਪਿਆਰ ਲੱਗਦਾ। ਜੇ ਮਨ ਵਿੱਚ ਸੰਤੋਖ ਨਹੀਂ ਤੇ ਮਨ ਦੇ ਵਿੱਚ ਟਕਾ ਨਹੀਂ ਆਉਂਦਾ, ਟਕਾ ਤੋਂ ਬਿਨਾਂ ਵਾਹਿਗੁਰੂ ਦਾ ਸਿਮਰਨ ਨਹੀਂ ਹੁੰਦਾ, ਸਿਮਰਨ ਤੋਂ ਬਿਨਾਂ ਵਾਹਿਗੁਰੂ ਦੇ ਨਾਲ ਪ੍ਰੇਮ ਨਹੀਂ ਲੱਗਦਾ। ਇਸੇ ਲਈ ਪੂਰੇ ਗੁਰੂ ਨੇ ਕਿਰਪਾ ਕੀਤੀ, ਸਾਨੂੰ ਸੰਤੋਖ ਬਖਸ਼ਿਸ਼ ਕੀਤਾ, ਸਬਰ ਤੇ ਸ਼ੁਕਰ ਦੇ ਗੁਣ ਬਖਸ਼ਿਸ਼ ਕਰ ਦਿੱਤੇ ਤੇ ਹੁਣ ਦਿਨ ਰਾਤ ਵਾਹਿਗੁਰੂ ਦੇ ਨਾਲ ਪ੍ਰੇਮ ਲੱਗ ਗਿਆ ਹੈ।
ਰਸਨਾ ਰਾਮ ਰਵੈ ਸਦਾ ਭਾਈ ਸਾਚਾ ਸਾਧ ਸੁਆਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਹੁਣ ਅਸੀਂ ਆਪਣੀ ਰਸਨਾ ਤੋਂ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦੇ ਹਾਂ। ਸਾਚਾ ਸਾਧ ਸੁਆਓ, ਹੁਣ ਸਾਨੂੰ ਸੱਚਾ ਹੀ ਸਾਧ ਸੁਆਦ ਪ੍ਰਾਪਤ ਹੋ ਰਿਹਾ ਹੈ ਤੇ ਨਾਲ ਹੀ ਸੱਚਾ ਸੁਆਉ ਜੋ ਜੀਵਨ ਦਾ ਲੁਤਫ ਹੈ, ਜੀਵਨ ਦਾ ਆਨੰਦ ਹੈ, ਉਹ ਵੀ ਸਾਨੂੰ ਪ੍ਰਾਪਤ ਹੋ ਗਿਆ ਹੈ।
ਕਰਨੀ ਸੁਣ ਸੁਣ ਜੀਵਿਆ ਭਾਈ ਨਿਚਲ ਪਾਇਆ ਥਾਓ।
ਹੇ ਭਾਈ ਅਸੀਂ ਉਸ ਵਾਹਿਗੁਰੂ ਦੀ ਕਰਨੀ ਨੂੰ ਸੁਣ ਸੁਣ ਕੇ, ਉਹਦੀ ਮਹਿਮਾ ਨੂੰ ਭਗਤੀ ਨੂੰ ਸੁਣ ਸੁਣ ਕੇ ਹਮੇਸ਼ਾ ਲਈ ਜੀ ਰਹੇ ਹਾਂ। ਨਿਚਲ ਪਾਇਆ ਥਾਓ, ਉਸ ਵਾਹਿਗੁਰੂ ਪਰਮੇਸ਼ਰ ਦੀ ਕੀਰਤਨ ਭਗਤੀ ਦੁਆਰਾ ਅਸੀਂ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਚਲ ਟਿਕਾਣਾ ਵੀ ਪ੍ਰਾਪਤ ਕਰ ਲਿਆ ਹੈ, ਭਾਵ ਉਸ ਵਾਹਿਗੁਰੂ ਦੀ ਭਗਤੀ ਕਰਕੇ, ਉਸ ਵਾਹਿਗੁਰੂ ਦੀ ਸਿਫਤ ਸਲਾਹ ਸੁਣ ਸੁਣ ਕੇ ਅਸੀਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਚਲ ਮੁਕਾਮ ਹਾਸਲ ਕਰ ਲਿਆ ਹੈ।
ਜਿਸ ਪ੍ਰਤੀਤ ਨਾ ਆਵੇ ਭਾਈ ਸੋ ਜੀੜਾ ਜਲ ਜਾਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਹਰ ਵਿਅਕਤੀ ਨੂੰ ਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੋਣਾ ਚਾਹੀਦਾ ਤੇ ਜਿਸ ਮਨੁੱਖ ਦੇ ਮਨ ਦੇ ਵਿੱਚ ਗੁਰੂ ਦੀ ਪ੍ਰਤੀਤ ਤੇ ਵਾਹਿਗੁਰੂ ਦਾ ਭਰੋਸਾ ਪੈਦਾ ਨਹੀਂ ਹੁੰਦਾ, ਸੋ ਜੀੜਾ ਜਲ ਜਾਓ, ਉਹ ਤੇ ਜੀਵ ਸੜ ਜਾਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਬੰਦੇ ਦੇ ਮਨ ਦੇ ਵਿੱਚ ਗੁਰੂ ਦਾ ਭਰੋਸਾ ਤੇ ਰੱਬ ਦਾ ਵਿਸ਼ਵਾਸ ਨਹੀਂ ਪੈਦਾ ਹੁੰਦਾ, ਉਹ ਤੇ ਜੀਵ ਸੜ ਜਾਣਾ ਚਾਹੀਦਾ ਹੈ।
ਬਹੁ ਗੁਣ ਮੇਰੇ ਸਾਹਿਬ ਹੈ ਭਾਈ ਹੋ ਤਿਸਕੈ ਬਲ ਜਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹੇ ਭਾਈ ਉਸ ਮੇਰੇ ਸਾਹਿਬ ਦੇ ਵਿੱਚ, ਉਸ ਪਾਤਸ਼ਾਹ ਪਰਮੇਸ਼ਰ ਦੇ ਵਿੱਚ ਬਹੁਤ ਗੁਣ ਨੇ, ਸਤਿਗੁਰੂ ਦੇ ਬਚਨ ਹੀ ਸਭ ਗੁਣ ਤੇਰੇ, ਮੈਂ ਨਾਹੀ ਕੋਈ, ਵਾਹਿਗੁਰੂ ਵਿੱਚ ਸਾਰੇ ਹੀ ਗੁਣ ਨੇ, ਹਉ ਤਿਸਕੈ ਬਲ ਜਾਓ ਤੇ ਮੈਂ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਤੋਂ ਬਲਿਹਾਰ ਜਾਣਾ ਹਾਂ।
ਉਹ ਨਿਰਗੁਣ ਆਰੇ ਪਾਲ ਦਾ ਭਾਈ ਦੇ ਨਿਥਾਵੇ ਥਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਇਨ੍ਹਾਂ ਦਿਆਲੂ ਕਿਰਪਾਲੂ ਹੈ, ਉਹ ਨਿਰਗੁਣ ਆਰਿਆਂ ਦੀ ਵੀ ਪਾਲਣਾ ਕਰਦਾ ਹੈ। ਠੀਕ ਹੈ, ਜਿਹੜੇ ਲਾਇਕ ਪੁੱਤਰ ਹੁੰਦੇ ਨੇ ਉਹਨਾਂ ਨੂੰ ਤੇ ਸਾਰੇ ਹੀ ਮਾਤਾ ਪਿਤਾ ਸਲਾਉਂਦੇ ਥੱਕਦੇ ਨਹੀਂ, ਪਰ ਜਿਹੜੇ ਨਲਾਇਕਾਂ ਨੂੰ ਵੀ ਸੰਭਾਲਦੇ ਨੇ, ਇਹ ਵੱਡੀ ਗੱਲ ਹੁੰਦੀ ਹੈ। ਉਹ ਨਿਰਗੁਣੀ ਆਰੇ ਪਾਲਦਾ ਭਾਈ, ਹੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਜਿਹੜੇ ਨਿਰਗੁਣ ਆਰੇ ਨੇ, ਨਲਾਇਕ ਨੇ, ਅਪਰਾਧੀ ਨੇ, ਉਹਨਾਂ ਦੀ ਵੀ ਪਾਲਣਾ ਕਰਦਾ ਹੈ। ਦੇ ਨਥਾਵੇ ਥਾਓ ਤੇ ਉਹ ਵਾਹਿਗੁਰੂ ਨਥਾਵਿਆਂ ਨੂੰ ਥਾਂ ਵੀ ਦਿੰਦਾ, ਜਿਨ੍ਹਾਂ ਨੂੰ ਰਹਿਣ ਦੇ ਲਈ ਕੋਈ ਥਾਂ ਹੀ ਨਹੀਂ ਮਿਲਦੀ, ਜਿਹੜੇ ਬਿਲਕੁਲ ਕਿਸੇ ਥਾਂ ਟਿਕਾਣੇ ਤੋਂ ਘਰ ਤੋਂ ਬੇਘਰੇ ਹੋਏ ਫਿਰਦੇ ਨੇ, ਵੀ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਨਥਾਵਿਆਂ ਨੂੰ ਪ੍ਰਤੱਖ ਵੀ ਥਾਂ ਦਿੰਦਾ ਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਬੀ ਦਰਗਾਹ ਦੇ ਵਿੱਚ ਵੀ ਢੋਹੀ ਦਿੰਦਾ ਹੈ।
ਰਿਜਕ ਸੰਭਾਏ ਸਾਸ ਸਾਸ ਪਾਈ ਗੂੜਾ ਜਾਕਾ ਨਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਹਰ ਜੀਵ ਨੂੰ ਸਾਹ ਸਾਹ ਦੇ ਨਾਲ ਰਿਜਕ ਅਪੜਾ ਰਿਹਾ ਹੈ, ਕਿਉਂਕਿ ਜਿਹੜੀ ਸਾਡਾ ਸਾਹ ਹੈ ਇਹਦੇ ਨਾਲ ਵੀ ਹਵਾ ਸਾਡੇ ਅੰਦਰ ਜਾਂਦੀ, ਇਹ ਵੀ ਇੱਕ ਸਾਡੇ ਜੀਵਨ ਦੀ ਖੁਰਾਕ ਹੈ ਨਾ, ਹਵਾਖੋਰੀ ਕਰਨੀ। ਲੋ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸੁਆਸ ਸੁਆਸ ਨਾਲ ਸਾਨੂੰ ਰਿਜਕ ਅਪੜਾ ਰਿਹਾ ਹੈ। ਗੂੜਾ ਜਾਕਾ ਨਾਓ, ਜਿਸ ਵਾਹਿਗੁਰੂ ਦਾ ਨਾਮ ਬਹੁਤ ਗੂੜੇ ਰੰਗ ਵਾਲਾ ਹੈ, ਹੋਰ ਰੰਗ ਤਾਂ ਸਾਰੇ ਹੀ ਸਮਾਂ ਪਾ ਕੇ ਮੱਧਮ ਪੈ ਜਾਂਦੇ ਨੇ, ਫਿੱਕੇ ਪੈ ਜਾਂਦੇ ਹਨ, ਪਰ ਵਾਹਿਗੁਰੂ ਦੇ ਨਾਮ ਦਾ ਰੰਗ ਕਦੀ ਵੀ ਉਤਰਨ ਵਾਲਾ ਨਹੀਂ ਹੈ। ਸਤਿਗੁਰੂ ਦੇ ਬਚਨ ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇ ਬੁਝਾਏ। ਹੇ ਭਾਈ ਉਸ ਵਾਹਿਗੁਰੂ ਦੇ ਨਾਮ ਦਾ ਰੰਗ ਬਹੁਤ ਗੂੜਾ ਰੰਗ ਹੈ।
ਜਿਸ ਗੁਰ ਸਾਚਾ ਭੇਟੀਐ ਪਿਆ ਭਾਈ ਪੂਰਾ ਤਿਸ ਕਰਮਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਜਿਸ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ, ਪੂਰਾ ਤਿਸਕਰਮਾਓ ਤੇ ਉਹਨੂੰ ਸਮਝ ਲੈਣਾ ਚਾਹੀਦਾ, ਉਸ ਤੇ ਵਾਹਿਗੁਰੂ ਪਰਮੇਸ਼ਰ ਦੀ ਪੂਰਨ ਬਖਸ਼ਿਸ਼ ਹੋ ਗਈ ਹੈ। ਜਿਸ ਨੂੰ ਸੱਚਾ ਗੁਰੂ ਮਿਲ ਜਾਵੇ, ਉਸ ਉੱਤੇ ਵਾਹਿਗੁਰੂ ਪਰਮੇਸ਼ਰ ਦਾ ਵੀ ਪੂਰਾ ਫਜ਼ਲ ਤੇ ਪੂਰੀ ਰਹਿਮਤ ਵਰਸਦੀ ਹੈ।
ਜਿਸ ਬਿਨ ਘੜੀ ਨਾ ਜੀਵੀਐ ਭਾਈ, ਸਰਬ ਕਲਾ ਭਰਪੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਇੱਕ ਘੜੀ ਭਰ ਵੀ ਜੀਵਿਆ ਨਹੀਂ ਜਾ ਸਕਦਾ, ਅਸੀਂ ਇੱਕ ਵੀ ਸਾਹ ਨਹੀਂ ਲੈ ਸਕਦੇ। ਸਰਬ ਕਲਾ ਭਰਪੂਰ ਉਹ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਸ਼ਕਤੀਆਂ ਨਾਲ ਐਨ ਲਵਾ ਲਵ ਭਰਿਆ ਹੋਇਆ ਹੈ।
ਸਾਸ ਗਿਰਾਸ ਨਾ ਵਿਸਰੈ ਭਾਈ, ਪੇਖੋ ਸਦਾ ਹਜੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਤੇ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਕਦੀ ਵੀ ਭੁੱਲਦਾ ਨਹੀਂ ਹੈ। ਸਾਸ ਜਦੋਂ ਬਾਹਰ ਨੂੰ ਸਾਹ ਆਉਂਦਾ, ਗਰਾਸ ਜਦੋਂ ਅੰਦਰ ਨੂੰ ਖਿੱਚਦੇ ਹਾਂ, ਇਉਂ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਉਹ ਸਾਨੂੰ ਕਦੀ ਵੀ ਨਹੀਂ ਭੁੱਲਦਾ। ਪੇਖੋਂ ਸਦਾ ਹਜ਼ੂਰ, ਅਸੀਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਆਪਣੇ ਹਜ਼ੂਰ ਨੇੜੇ ਤੋਂ ਨੇੜੇ ਆਪਣੇ ਅੰਗ ਸੰਗ ਵੇਖ ਰਹੇ ਹਾਂ।